ਚੱਲ ਰਹੀ ਲੜੀਵਾਰ ਕਥਾ ਪੈਰੋਂ ਰਾਗ ਦੇ ਵਿੱਚ 1151 ਅੰਗ 'ਤੇ ਬਖਸ਼ਿਸ਼ ਕਰ ਰਹੇ ਹਨ। 54 ਸ਼ਬਦ ਹੈ। ਸੋ ਨਿੰਦਕਾਂ ਦਾ ਜੋ ਹਾਲ ਹੁੰਦਾ ਹੈ, ਜੈਸਾ ਨਿੰਦਕ ਦਾ ਵਿਵਹਾਰ ਹੁੰਦਾ ਹੈ, ਸਤਿਗੁਰੂ ਮਹਾਰਾਜ ਇਹ ਸ਼ਬਦ ਦੇ ਰਾਹੀਂ ਦੱਸ ਰਹੇ ਹਨ ਕਿ ਨਿੰਦਕ ਕੈਸਾ ਹੈ। ਨਿੰਦਕ ਕਾ ਫਿਟਕੇ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ। ਜਿਹੜਾ ਨਿੰਦਕ ਪੁਰਸ਼ ਹੁੰਦਾ ਹੈ, ਉਹਨੂੰ ਸਾਰਾ ਸੰਸਾਰ ਹੀ ਫਟਕਾਰਾਂ ਦਿੰਦਾ ਹੈ। ਸਾਰੀ ਦੁਨੀਆ ਲਾਹਨਤਾਂ ਪਾਉਂਦੀ ਹੈ ਉਹਨੂੰ, ਇਹ ਸਾਰਾ ਦਿਨ ਗੰਦਗੀ ਖਾਣ ਤੋਂ ਹਟਦਾ ਹੀ ਨਹੀਂ। ਅਤੇ ਨਿੰਦਕ ਬੰਦੇ ਦਾ ਜਿੰਨਾ ਕਾਰ ਵਿਹਾਰ ਹੁੰਦਾ, ਉਹ ਵੀ ਸਾਰਾ ਹੀ ਝੂਠਾ। ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕਾ ਰੱਖਣਹਾਰ। ਨਿੰਦਕ ਦਾ ਜਿਹੜਾ ਆਚਾਰ ਹੁੰਦਾ, ਕਰਤੱਵ ਆਚਾਰ ਆਚਰਣ ਹੁੰਦਾ, ਜਿਹੜਾ ਕਰੈਕਟਰ ਹੁੰਦਾ, ਉਹ ਵੀ ਮਾੜਾ ਹੀ ਹੁੰਦਾ। ਨਿੰਦਕ ਬੰਦਾ ਜੋ ਵੀ ਕਰਤੱਵ ਕਰਦਾ ਹੈ, ਉਹ ਮੈਲਾ ਹੀ ਕਰਦਾ, ਜਦੋਂ ਕਰੂਗਾ ਮੈਲੇ ਕੰਮ ਕਰੂਗਾ। ਹੁਣ ਇਹੋ ਜਿਹੇ ਨਿੰਦਕ ਤੋਂ ਮਹਾਰਾਜ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਆ। ਉਹ ਵਾਹਿਗੁਰੂ ਆਪਣੇ ਦਾਸ ਨੂੰ ਆਪ ਰੱਖਣ ਵਾਲਾ ਹੈ ਐਸੇ ਨਿੰਦਕਾਂ ਤੋਂ। ਨਿੰਦਕ ਮੋਆ ਨਿੰਦਕ ਕੈ ਨਾਲ, ਨਿੰਦਕ ਆਪ ਵੀ ਮਰਿਆ, ਉਸ ਨਿੰਦਕ ਦੇ ਨਾਲ ਜੋ ਮਿਲਿਆ ਉਹ ਵੀ ਮਰਿਆ, ਨਿੰਦਿਆ ਦੇ ਨਾਲ ਲੱਗ ਕੇ ਨਿੰਦਕ ਮਰ ਗਿਆ ਹੈ। ਸੋ ਨਿੰਦਕ ਦੇ ਨਾਲ ਇੱਕ ਹੋਰ ਨਿੰਦਕ ਜੇ ਰਲ ਗਿਆ, ਕੋਲ ਵੀ ਕੋਈ ਬੈਠ ਗਿਆ। ਬਾਣੀ ਅੰਦਰ ਮਹਾਰਾਜ ਨੇ ਬਚਨ ਕੀਤਾ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਜਿਹੜਾ ਕੋਈ ਨਿੰਦਕਾਂ ਦੇ ਕੋਲ ਵੀ ਬਹਿੰਦਾ, ਉਹਦੇ ਕੰਨ 'ਚ ਨਿੰਦਾ ਪੈ ਜਾਂਦੀ ਹੈ, ਉਹਨੂੰ ਵੀ ਦੋਸ਼ ਲੱਗਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਨਾ ਨਿੰਦਾ ਕਰੋ, ਨਾ ਨਿੰਦਾ ਸੁਣੋ, ਨਿੰਦਕ ਬੰਦੇ ਦੇ ਕੋਲ ਬੈਠੋ ਵੀ ਨਾ। ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕੈ ਸਿਰ ਕੜਕਿਓ ਕਾਲ ਰਹਾਓ। ਜੋ ਪਰਾਰੂਪ ਬ੍ਰਹਮ ਵਿਆਪਕ ਪਰਮੇਸ਼ਰ ਨੇ ਆਪਣੇ ਸੇਵਕ ਜਨ ਹਨ ਉਹ ਰੱਖ ਲਏ ਹਨ, ਬਚਾ ਲਏ ਹਨ। ਸੋ ਨਿੰਦਕ ਦੇ ਸਿਰ ਦੇ ਉੱਤੇ ਜਿਹੜਾ ਕਾਲ ਕੜਕਿਆ ਹੈ, ਆ ਕੇ ਬਿਜਲੀ ਵਾਂਗੂ ਪਿਆ ਆ ਕੇ ਕਾਲ ਜਿਹੜਾ ਹੈ, ਕਿਉਂਕਿ ਗਲਤ ਕੰਮ ਕਰਦਾ ਹੈ ਨਿੰਦਕ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਨਿੰਦਕ ਕਾ ਕਹਿਆ ਕੋਏ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੇ। 1152 ਅੰਗ 'ਤੇ ਫਰਮਾਉਂਦੇ ਆ ਵੀ ਨਿੰਦਕ ਬੰਦੇ ਦਾ ਕਿਹਾ ਹੋਇਆ ਕੋਈ ਬਚਨ ਨਹੀਂ ਮੰਨਦਾ, ਕਿਉਂਕਿ ਨਿੰਦਕ ਬੰਦਾ ਝੂਠ ਬੋਲ ਕੇ ਪਛਤਾਉਂਦਾ। ਇਹ ਹੁਣ ਇੱਥੇ ਥੋੜ੍ਹਾ ਜਿਹਾ ਮਹਾਰਾਜ ਨੇ ਸਪੱਸ਼ਟ ਕੀਤਾ ਹੈ, ਨਿੰਦਕ ਝੂਠ ਬੋਲ ਪਛਤਾਨੇ। ਨਿੰਦਕ ਅਸਲ ਵਿੱਚ ਝੂਠ ਬੋਲ ਰਿਹਾ ਹੁੰਦਾ, ਹੈ ਝੂਠ ਹੀ ਆ, ਉਹ ਝੂਠ ਦੀ ਕਿਸਮ ਹੈ ਇਹ ਨਿੰਦਾ ਕਰਨੀ, ਕਿਉਂ ਗੱਲ ਹੈ ਤਾਂ ਹੈਗੀ ਝੂਠੀ। ਉਹਨੂੰ ਬਦਲ ਕੇ ਹੋਰ ਪਾਸੇ ਨੂੰ ਲਿਜਾਣਾ, ਲੋਕ ਸਮਝਦੇ ਅਸੀਂ ਸਿਆਸਤ ਖੇਡਦੇ ਹਾਂ, ਵੀ ਇਹ ਸਿਆਸਤ ਖੇਡਣੀ ਆ, ਜਿਹੜੀ ਉੱਧਰਲੀ ਚੁਗਲੀ ਉੱਧਰ ਲਾ ਤੀ, ਉੱਧਰਲੀ ਉੱਧਰ ਲਾ ਤੀ, ਨਿੰਦਿਆ ਕਰ ਦਿੱਤੀ। ਵਾਸਤਵ ਦੇ ਵਿੱਚ ਕਦੇ ਵੀ ਕੋਈ ਗੱਲ ਸੁਣੋ, ਜੇ ਤੁਸੀਂ ਅੱਬਲ ਤਾਂ ਟਾਈਮ ਹੀ ਨਹੀਂ ਕਿਸੇ ਕੋਲ, ਜੇ ਟਾਈਮ ਹੋਵੇ ਤਾਂ ਉਹ ਗੱਲ ਦੀ ਤਹਿ ਤੱਕ ਜਾਓ ਤਾਂ ਉਹ ਕੁਛ ਹੋਰ ਹੀ ਨਿਕਲਦੀ ਆ। ਸੋ ਇਸ ਤਰ੍ਹਾਂ ਅੱਜ ਕੱਲ੍ਹ ਜਿਹੜੀ ਹੈ, ਇੱਕ ਜਣਾ ਸ਼ੋਸ਼ਾ ਛੱਡਣ ਵਾਲਾ ਹੁੰਦਾ, ਉਹਦੇ ਮਗਰ ਸਾਰੀ ਦੁਨੀਆ ਹੀ ਖੜ੍ਹੀ ਹੋ ਜਾਂਦੀ, ਹਾਂ ਵੀ ਇਹ ਮਾੜਾ ਕੰਮ ਹੋਇਆ। ਜਦੋਂ ਅਸਲੀਅਤ ਵਿੱਚ ਜਾ ਕੇ ਦੇਖਦੇ ਹਾਂ, ਉੱਥੇ ਕੁਛ ਵੀ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਵਾਰ ਵਾਰ ਰੋਕਦੇ ਆ, ਇਹ ਕਲਯੁੱਗ ਦਾ ਸਮਾਂ ਹੈ, ਇਹਦੇ 'ਚ ਨਿੰਦਾ ਕਰਨੀ ਇਉਂ ਹੈ ਜਿਵੇਂ ਕਿਸੇ ਬੰਦੇ ਨੂੰ ਮਾੜੀਆਂ ਚੀਜ਼ਾਂ ਖਾਣੀਆਂ ਬਹੁਤ ਸਵਾਦ ਲੱਗਦੀਆਂ ਹੋਣ, ਇਸ ਪ੍ਰਕਾਰ ਨਿੰਦਾ ਕਰਨੀ ਵੀ ਉਹਨੂੰ ਸਵਾਦ ਲੱਗਦੀ ਹੈ। ਆਥ ਪਛੋਰ ਹੈ ਸਿਰ ਧਰਨ ਲਗਾਹੇ, ਨਿੰਦਕ ਕਉ ਦਈ ਛੋਡੈ ਨਾਹੇ। ਹੁਣ ਧਰਤੀ ਉੱਤੇ ਹੱਥ ਪਛੋਰਾ ਮਾਰਦਾ ਅਤੇ ਸਿਰ ਨੂੰ ਵੀ ਧਰਤੀ ਨਾਲ ਲਗਾਉਂਦਾ, ਆ ਮੱਥਾ ਭੰਨਦਾ, ਹੱਥਾਂ ਨੂੰ ਸਿਰ ਉੱਤੇ ਮਾਰਦਾ ਅਤੇ ਧਰਤੀ ਉੱਤੇ ਵੀ ਹੱਥ ਲਗਾਉਂਦਾ, ਭਾਵ ਮਾਰਦਾ। ਸੋ ਦਈ ਤੋਂ ਭਾਵ ਹੁੰਦਾ ਪ੍ਰੇਰਕ ਪਰਮਾਤਮਾ, ਨਿੰਦਕ ਨੂੰ ਕਿਸੇ ਤਰ੍ਹਾਂ ਵੀ ਛੱਡਦਾ ਨਹੀਂ ਹੈ। ਦਈ ਅੱਖਰ ਲਿਖਿਆ ਇੱਥੇ, ਜਿਵੇਂ ਆਪਾਂ ਪੜ੍ਹਦੇ ਹਾਂ ਕਈ ਵਾਰੀ ਦੱਦਾ ਯਈਏ ਨੂੰ ਔਂਕੜ ਦਈਓ, ਅਤੇ ਦਈ ਦੱਦਾ ਯਈਏ ਸਿਹਾਰੀ ਵੀ ਆ ਜਾਂਦੀ ਹੈ। ਹਰ ਕਾ ਦਾਸ ਕਿਛ ਬੁਰਾ ਨਾ ਮੰਗੈ, ਨਿੰਦਕ ਕਉ ਲਾਗੈ ਦੁੱਖ ਸੰਗੈ। ਹਰੀ ਦਾ ਦਾਸ ਕਿਸੇ ਦਾ ਬੁਰਾ ਨਹੀਂ ਮੰਗਦਾ, ਕਿਉਂਕਿ ਉਹ ਭਲਾ ਪੁਰਸ਼ ਹੁੰਦਾ। ਨਿੰਦਕ ਬੰਦੇ ਨੂੰ ਨਿੰਦਿਆ ਦੇ ਸੰਗ ਏ ਸੰਗ ਕਰਕੇ ਦੁੱਖ ਲੱਗਦਾ। ਸੋ ਨਿੰਦਕ ਬੰਦੇ ਨੂੰ ਸੰਗ ਹੈ ਹੁੰਦਾ, ਬਰਛੇ ਦਾ ਦੁੱਖ ਲੱਗਦਾ। ਨਿੰਦਕ ਦੇ ਸੰਗ ਕਰਕੇ ਨਿੰਦਕ ਬੰਦੇ ਨੂੰ ਵੀ ਦੁੱਖ ਲੱਗਦਾ, ਉਹਦੀ ਸੰਗਤ ਜਿਹੜਾ ਕਰਦਾ। ਹਰੀ ਦਾ ਦਾਸ ਬੁਰਾ ਕੰਮ ਨਹੀਂ ਕਰਦਾ, ਉਹ ਬੁਰਾ ਚਿਤਵਦਾ ਨਹੀਂ, ਉਹ ਨਿੰਦਾ ਕਰਨੀ ਜਾਣਦਾ ਨਹੀਂ। ਨਿੰਦਕ ਨੂੰ ਇਉਂ ਪ੍ਰਤੀਤ ਹੁੰਦਾ ਹੈ ਮੈਥੋਂ ਡਰ ਗਿਆ, ਕਿਉਂਕਿ ਨਿੰਦਕ ਤਾਂ ਖੁੱਲ੍ਹ ਕੇ ਬਾਹਰ ਆ ਗਿਆ ਬੇਸਵਾਦ ਤਰ੍ਹਾਂ, ਉਹ ਤਾਂ ਨਿੰਦਾ ਕਰੀ ਜਾ ਰਿਹਾ, ਨਾ ਤਾਂ ਉਹਦੀ ਆਪਣੀ ਇੱਜ਼ਤ ਆ, ਨਾ ਉਹ ਦੂਜੇ ਦੀ ਰਹਿਣ ਦੇਵੇ। ਉਹ ਗੁਰਮੁਖ ਕਹਿੰਦੇ ਆ ਪੜਦਾ ਢੱਕੀਏ ਵੀ ਇਹ ਸਾਡੀ ਇੱਜ਼ਤ ਹੈ, ਧਰਮ ਦੀ ਇੱਜ਼ਤ ਹੈ ਜਾਂ ਸਾਡੀ ਘਰ ਦੀ ਇੱਜ਼ਤ ਹੈ। ਉਹ ਕਈ ਪ੍ਰਕਾਰ ਦੀਆਂ ਗੱਲਾਂ ਸੋਚ ਵਿਚਾਰ ਕਰਦੇ ਆ, ਨਿੰਦਕ ਨੇ ਕੁਛ ਸੋਚਣਾ ਹੀ ਨਹੀਂ ਹੁੰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਗਲੇ ਜਿਉਂ ਰਹਿਆ ਪੰਖ ਪਸਾਰ, ਮੁੱਖ ਤੇ ਬੋਲਿਆ ਤਾਂ ਕੱਢਿਆ ਵਿਚਾਰ। ਬਗਲੇ ਵਾਂਗੂ ਖੰਭ ਖਿਲਾਰ ਰਿਹਾ, ਪਖੰਡ ਕਰ ਕਰਕੇ ਬਹਿੰਦਾ, ਅੰਦਰੋਂ ਮਨ ਮੈਲਾ ਤੇ ਉੱਪਰੋਂ ਬੜੇ ਦਿਖਾਵੇ ਦੇ ਚਿੱਟੇ ਕਰਮ ਕਰਦਾ, ਚਿੱਟੇ ਕੱਪੜੇ ਵੀ ਪਾਉਂਦਾ, ਦਿਖਾਵੇ ਦੇ ਕਰਮ ਇਹੋ ਜਿਹੇ ਕਰਦਾ। ਲੋਕ ਕਹਿਣ ਬੜਾ ਬੰਦਾ, ਤਾਂ ਬੰਦਾ ਬਹੁਤ ਚੰਗਾ ਵੀ ਹੈ। ਤਾਂ ਜਿਸ ਵੇਲੇ ਮੂੰਹ ਚੋਂ ਨਿੰਦਿਆ ਦੇ ਬਚਨ ਬੋਲਿਆ ਤਾਂ ਚੰਗਿਆਂ ਪੁਰਸ਼ਾਂ ਨੇ ਵਿਚਾਰ ਕੇ ਬਾਹਰ ਕੱਢ ਦਿੱਤਾ, ਜਾਂ ਉਹਦਾ ਸੰਗ ਕਰਨਾ ਛੱਡ ਦਿੱਤਾ, ਜਾਂ ਉਹਦਾ ਮਤਲਬ ਸਮਝ ਲਿਆ ਵੀ ਇਹ ਤਾਂ ਗੱਲ ਤਾਂ ਕਿਸੇ ਦੀ ਆਪਣੀ ਹੁੰਦੀ ਹੈ, ਕਰਦਾ ਉਹ ਹੋਰ ਕੁਛ ਹੈ। ਇਹਦੇ ਲਈ ਮੇਰੇ ਕੋਲ ਪ੍ਰਤੱਖ ਪ੍ਰਮਾਣ, ਜਿਵੇਂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲੇ ਕਥਾ ਕਰਦਾ ਸੀ, ਜਦੋਂ ਦਾਸ ਉੱਥੇ ਇੱਕ ਬੰਦਾ ਸੀ ਜੋੜੇ ਚੁੱਕਦਾ ਫੜ ਲਿਆ। ਉਹ ਜੋੜੇ ਚੁੱਕਣ ਵਾਲੇ ਨੂੰ ਸੰਗਤ ਨੇ ਹੁਣ ਦੋ ਚਾਰ ਲਾ ਵੀ ਦਿੱਤੀਆਂ ਵੀ ਉਹ ਇਹ ਜੋ ਚੁੱਕ ਕੇ ਲੈ ਜਾਂਦਾ, ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਮੈਨੇਜਰ ਸਾਹਿਬ ਕੋਲ ਗਿਆ। ਉੱਥੇ ਜਾ ਕੇ ਕਹਿੰਦਾ ਜਿਹੜੇ ਤੁਹਾਡੇ ਉੱਥੇ ਬੰਦੇ ਆ ਉਹ ਬੜੇ ਆਏ ਆ, ਉਹ ਬੜੇ ਆਏ ਆ, ਉਹ ਜਿਉਂ ਲੱਗਿਆ ਕਰਨ ਉਹ ਬੰਦੇ ਗਲਤ ਨੇ ਜੀ, ਉਹ ਫਲਾਨੇ ਨੇ। ਹੁਣ ਦੇਖੋ ਚੋਰ ਆਦਮੀ ਹੈ, ਕੁੱਟ ਉਹਨੂੰ ਪਈ ਆ, ਉਹਨੇ ਜਾ ਕੇ ਉੱਥੇ ਚੁਗਲੀ ਕਰ। ਜਦੋਂ ਅਸੀਂ ਗਏ ਉੱਥੇ ਤਾਂ ਕਹਿਣ ਲੱਗੇ ਵੀ ਆਹ ਗੱਲ ਕਰਦਾ ਉਹ ਬੰਦਾ, ਉਹ ਕੁਦਰਤੀ ਉਹੀ ਸੰਗਤ ਦੇ ਬੰਦੇ ਮੇਰੇ ਨਾਲ ਸੀਗੇ। ਉਹ ਕਹਿੰਦੇ ਜੀ ਉਹ ਤਾਂ ਜੁੱਤੀਆਂ ਚੱਕਦਾ ਸੀ, ਅਸੀਂ ਕੁੱਟਿਆ ਸੀ ਉਹਨੂੰ। ਉਹ ਸਾਰੇ ਹੱਸ ਪਏ, ਕਹਿੰਦੇ ਦੇਖੋ ਕਿੱਡਾ ਸ਼ੈਤਾਨ ਆਦਮੀ ਹੈ, ਅਤੇ ਜੁੱਤੀਆਂ ਚੱਕਦਾ ਅਤੇ ਕੁੱਟਿਆ ਸੰਗਤ ਨੇ, ਤਾਂ ਉੱਥੇ ਜਾ ਕੇ ਹੋਰ ਚੁਗਲੀਆਂ ਲਾਉਣ ਲੱਗ ਗਿਆ। ਇਸ ਕਰਕੇ ਜਿਹੜਾ ਨਿੰਦਕ ਹੁੰਦਾ ਉਹਦੀ ਖੌਰ ਤਾਂ ਹੁੰਦੀ ਆ ਕਿਸੇ ਨਾਲ ਪਰਸਨਲੀ ਆਪਣੀ, ਉਹ ਆਪਦੀ ਖੌਰ ਕੱਢਣ ਲਈ ਲੋਕਾਂ ਨੂੰ ਵੀ ਨਾਲ ਇਕੱਠੇ ਕਰ ਲੈਂਦਾ ਹੁੰਦਾ ਵੀ ਆਓ ਵੀ ਸਾਰੇ ਰਲ ਕੇ ਇਹਦੀ ਬਦਨਾਮੀ ਕਰੀਏ ਬੰਦੇ ਦੀ। ਉਹ ਫਿਰ ਖੌਰ ਕੱਢਣ ਦੇ ਮਾਰੇ ਆਪਣੀ ਇਹ ਨਿੰਦਾ, ਸੋ ਇਸ ਪ੍ਰਕਾਰ ਖੰਭ ਖਿਲਾਰ ਕੇ ਦੂਜਿਆਂ ਨੂੰ ਨਾਲ ਲੈ ਕੇ, ਉਹ ਸਿੱਖੀ ਤੋਂ ਹੀਣਾ ਜਿਹੜਾ ਹੁੰਦਾ, ਜਿਹੜੇ ਕਹਿੰਦੇ ਅਸੀਂ ਸਿੱਖ ਹਾਂ ਜਾਂ ਗੁਰਮੁਖ ਹੈ, ਤੁਸੀਂ ਗੁਰਮੁਖ ਨਹੀਂ ਹੋ ਜੇ ਤੁਸੀਂ ਕਹੋ ਸਿੱਖ ਹਾਂ, ਅਸੀਂ ਸਿੱਖ ਨਹੀਂ ਹੋ ਤੁਸੀਂ। ਸਿੱਖ ਗੁਰੂ ਦਾ ਪਿਆਰਾ ਹੋਵੇ, ਗੁਰਮੁਖ ਬਾਣੀ ਪੜ੍ਹਨ ਵਾਲਾ ਨਾਮ ਰਸੀਆ, ਉਹ ਕਦੇ ਮਾੜਾ ਕੰਮ ਕਰਦਾ ਹੀ ਨਹੀਂ, ਨਿੰਦਾ ਕਰਦਾ ਹੀ ਨਹੀਂ ਕਿਸੇ ਦੀ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ ਉਹ, ਕਿਉਂਕਿ ਉਹਦੇ ਕੋਲ ਸਮਾਂ ਹੀ ਨਹੀਂ, ਉਹ ਤਾਂ ਬਿਰਤੀ ਜੋੜਨ 'ਚ ਲੱਗਿਆ ਹੋਇਆ ਆਪਣੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖੋ ਭਾਈ ਨਿੰਦਿਆ ਕਰਨੀ ਤਾਂ ਦੱਸੀ ਮਾੜੀ, ਅੰਤਰ ਜਾਮੀ ਕਰਤਾ ਸੋਏ, ਹਰ ਜਨ ਕਰੈ ਸੋ ਨਿਹਚਲ ਹੋਏ। ਉਹ ਕਰਤਾ ਪੁਰਖ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲਾ, ਉਹ ਹਰੀ ਜਿਹਨੂੰ ਆਪਣਾ ਸੇਵਕ ਜਨ ਬਣਾਉਣਾ ਕਰਦਾ ਹੈ, ਉਹਦਾ ਮਨ ਅਚਲ ਹੁੰਦਾ ਹੈ। ਹਰ ਕਾ ਦਾਸ ਸਾਚਾ ਦਰਬਾਰ, ਜਨ ਨਾਨਕ ਕਹਿਆ ਤਤ ਵਿਚਾਰ। ਜੋ ਹਰੀ ਦਾ ਦਾਸ ਹੈ ਉਹੀ ਦਰਬਾਰ ਵਿੱਚ ਸੱਚਾ ਹੁੰਦਾ। ਸਤਿਗੁਰੂ ਕਥਨ ਕਰਦੇ ਆ ਇਹ ਅਸੀਂ ਤਤ ਸਿਧਾਂਤ ਰੂਪ ਬਚਨ ਵਿਚਾਰ ਕੇ ਤੁਹਾਨੂੰ ਦੱਸੇ ਆ। ਭੈਰੋਂ ਮਹੱਲਾ ਪੰਜਵਾ, ਦੋਏ ਕਰ ਜੋਰ ਕਰੋ ਅਰਦਾਸ, ਜੀਉ ਪਿੰਡ ਧਨ ਤਿਸ ਕੀ ਰਾਸ। ਪੰਜਵੇਂ ਪਾਤਸ਼ਾਹ ਭੈਰੋਂ ਰਾਗ 'ਚ ਬਖਸ਼ਿਸ਼ ਕਰਦੇ ਆ, ਕਹਿੰਦੇ ਮੈਂ ਤਾਂ ਭਾਈ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ। ਇਹਦਾ ਮਤਲਬ ਕੀ ਹੈ? ਤੁਸੀਂ ਤਾਂ ਆਪ ਵਾਹਿਗੁਰੂ ਹੈ। ਕਹਿੰਦੇ ਮੈਂ ਸਿਖਾਉਣਾ ਵੀ ਹੈ ਸਿੱਖਾਂ ਨੂੰ, ਸੰਗਤ ਨੂੰ ਸਿਖਾਉਣਾ, ਦੋਵੇਂ ਹੱਥ ਜੋੜ ਕੇ ਭਾਈ ਬੇਨਤੀ ਕਰੀਦੀ ਹੁੰਦੀ ਹੈ, ਅਰਦਾਸ ਕਰਿਆ ਕਰੋ ਜੀਉ ਪਿੰਡ, ਭਾਵ ਸਰੀਰ ਅਤੇ ਜਿਹੜਾ ਜੀਵਾਤਮਾ ਅਤੇ ਪੈਸਾ ਧਨ ਦੌਲਤ ਪਦਾਰਥ ਸਾਰੀ ਜਿਹੜੀ ਦਾਸ ਪੂੰਜੀ ਮੂੜੀ ਹੈ ਉਹ ਮੇਰੇ ਕੋਲ ਵਾਹਿਗੁਰੂ ਦੀ ਦਿੱਤੀ ਹੋਈ ਹੈ। ਸੋਈ ਮੇਰਾ ਸਵਾਮੀ ਕਰਨਾ ਹਾਰ, ਕੋਟ ਬਾਰ ਨਜਾਈ ਬਲਿਹਾਰ। ਉਹੀ ਮੇਰਾ ਸਵਾਮੀ ਪੈਦਾ ਕਰਨ ਵਾਲਾ, ਕਰੋੜਾਂ ਵਾਰੀ ਮੈਂ ਉਹ ਤੋਂ ਬਲਿਹਾਰ ਜਾਂਦਾ। ਸਾਧੂ ਧੂਰ ਪੁਨੀਤ ਕਰੀ, ਸੰਤਾਂ ਦੀ ਚਰਨ ਧੂੜੀ ਤੀਰਥਾਂ ਅਤੇ ਮਨ ਨੂੰ ਵੀ ਪਵਿੱਤਰ ਕਰਨ ਵਾਲੀ ਹੈ। ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ ਰਹਾਉ। ਪ੍ਰਭੂ ਦੇ ਸਿਮਰਨ ਕਰਨ ਨਾਲ ਮਨ ਦੇ ਵਿਕਾਰ ਮਿਟ ਜਾਂਦੇ ਹਨ ਅਤੇ ਅਨੇਕਾਂ ਜਨਮਾਂ ਦੀ ਪਾਪਾਂ ਰੂਪੀ ਮੈਲ ਜਿਹੜੀ ਹੈ ਨਾਸ ਹੋ ਜਾਂਦੀ ਹੈ। ਹਰੀ ਦਾ ਅਰਥ ਇੱਥੇ ਨਾਸ ਆਉਣਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਾ ਕੈ ਗ੍ਰਹਿ ਮਹਿ ਸਗਲ ਨਿਦਾਨ, ਜਾ ਕੀ ਸੇਵਾ ਪਾਈਐ ਮਾਨ। ਜਿਸ ਵਾਹਿਗੁਰੂ ਦੇ ਘਰ ਵਿੱਚ ਸਾਰੇ ਨਿਧਾਨ ਭਾਵ ਖਜ਼ਾਨੇ ਹਨ, ਜਿਸ ਵਾਹਿਗੁਰੂ ਦੀ ਸੇਵਾ ਕਰਨ ਨਾਲ ਮਾਣ ਆਦਰ ਪਾਈਦਾ ਹੈ, ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਣ ਭਗਤਨ ਆਧਾਰ। ਜੋ ਵਾਹਿਗੁਰੂ ਸਾਰਿਆਂ ਸੰਕਲਪਾਂ ਦੇ ਪੂਰਨ ਕਰਨ ਵਾਲਾ ਅਤੇ ਭਗਤਾਂ ਦੇ ਜੀ ਅਤੇ ਪ੍ਰਾਣਾਂ ਦਾ ਆਧਾਰ ਆਸਰਾ ਰੂਪ ਹੈ, ਘਟ ਘਟ ਅੰਤਰ ਸਗਲ ਪ੍ਰਗਾਸ, ਜਪ ਜਪ ਜੀਵ ਹੈ ਭਗਤ ਗੁਣ ਪਾਸ। ਸੋ ਜੀ ਦਾ ਸਾਰਿਆਂ ਘਟਾਂ ਦੇ ਅੰਦਰ ਪ੍ਰਕਾਸ਼ ਹੈ, ਉਹ ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ, ਜਪ ਵਾਰ ਵਾਰ ਜਪ ਜਪ ਕੇ ਉਹ ਜਿਹੜੇ ਭਗਤ ਹੈ ਉਹ ਜਿਉਂਦੇ ਹਨ। ਸੋ ਤਾਸ ਹੁੰਦਾ ਉਹਦੇ ਗੁਣਾਂ ਨੂੰ ਜਪ ਜਪ ਕੇ ਭਗਤ ਜਿਉਂਦੇ ਨੇ। ਗੁਣ ਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ। ਜਾ ਕੀ ਸੇਵ ਨਾ ਬਿਰਥੀ ਜਾਏ, ਮਨ ਤਨ ਅੰਤਰ ਏਕ ਧਿਆਏ। ਸੋ ਜਿਹਦੀ ਕੀਤੀ ਹੋਈ ਸੇਵਾ ਜਿਹੜੀ ਹੈ ਵਿਅਰਥੀ, ਜੋ ਖਾਲੀ ਨਹੀਂ ਜਾਂਦੀ, ਬਿਰਥੀ ਜਾਂ ਵਿਅਰਥ ਨਹੀਂ ਜਾਂਦੀ, ਉਸ ਇੱਕ ਪਰਮਾਤਮਾ ਨੂੰ ਮਨ ਤਨ ਦੇ ਅੰਦਰ ਧਿਆਉਣਾ ਕਰ ਭਾਈ। ਗੁਰ ਉਪਦੇਸ਼ ਦਇਆ ਸੰਤੋਖ, ਨਾਮ ਨਿਧਾਨ ਨਿਰਮਲ ਇਹੋ ਥੋਕ। ਸਭ ਉੱਤੇ ਦਇਆ ਕਰਨੀ, ਸਤ ਸੰਤੋਖ ਆਦਿਕ ਸ਼ੁਭ ਗੁਣ, ਨਿਰਮਲ ਜੋ ਨਾਮ ਰੂਪ ਖਜ਼ਾਨਾ ਹੈ, ਸੋ ਇੱਥੇ ਆਦਿਕ ਇਹ ਸਾਰੇ ਥੋਕ ਜਿਹੜੇ ਆ ਪਦਾਰਥ ਹੈ, ਇਹ ਗੁਰ ਉਪਦੇਸ਼ ਭਾਵ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੇ ਆ, ਜਾਂ ਗੁਰਾਂ ਦੇ ਉਪਦੇਸ਼ ਕਰਕੇ ਦਇਆ ਅਤੇ ਸੰਤੋਖ ਆਦਿਕ ਗੁਣ ਪ੍ਰਾਪਤ ਹੁੰਦੇ ਹਨ। ਜਿਹੜਾ ਨਾਮ ਰੂਪ ਖਜ਼ਾਨਾ ਹੈ, ਇਹੋ ਨਿਰਮਲ ਥੋਕ ਤੋਂ ਭਾਵ ਪਦਾਰਥ ਹੈ। ਕਰ ਕਿਰਪਾ ਲੀਜੈ ਲੜ ਲਾਏ, ਚਰਨ ਕਮਲ ਨਾਨਕ ਨਿਤ ਧਿਆਏ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਹੇ ਵਾਹਿਗੁਰੂ, ਸੋ ਕਿਰਪਾ ਕਰਕੇ ਆਪਣੇ ਲੜ ਹੁੰਦਾ ਪੱਲੇ ਨਾਲ ਲਾ ਲਓ, ਸੋ ਆਪਣੇ ਚਰਨਾਂ ਨਾਲ ਲਾ ਲਓ, ਸਾਧ ਸੰਗਤ ਦਾ ਪੱਲਾ ਪਕੜਾ ਦਿਓ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਲਓ, ਤਾਂ ਕਿ ਆਪ ਜੀ ਦੇ ਚਰਨ ਕਮਲਾਂ ਨੂੰ ਨਿੱਤਾ ਪ੍ਰਤੀ ਧਿਆਉਂਦੇ ਰਹੀਏ। ਭੈਰੋ ਮਹੱਲਾ ਪੰਜਵਾ, ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਪੰਜਵੇਂ ਪਾਤਸ਼ਾਹ ਭੈਰੋਂ ਰਾਗ ਚ ਬਖਸ਼ਿਸ਼ ਕਰਦੇ ਹਨ, ਆਪਣਿਆਂ ਸਤਿਗੁਰਾਂ ਨੇ ਮੇਰੀ ਅਰਦਾਸ ਸੁਣ ਲਈ ਹੈ, ਇਸ ਕਰਕੇ ਸਾਰਾ ਕੰਮ ਰਾਸ ਆ ਗਿਆ। ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰ ਪੂਰੇ ਡਰ ਸਗਲ ਚੁਕਾਇਆ। ਜਾਂ ਮਨ ਤਨ ਦੇ ਅੰਦਰ ਆਪਣੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ, ਤਾਂ ਪੂਰਿਆਂ ਗੁਰਾਂ ਨੇ ਸਾਰਾ ਡਰ ਜਿਹੜਾ ਸੀ ਅੰਦਰੋਂ ਖਤਮ ਕਰਤਾ, ਚੁਕਾ ਦਿੱਤਾ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ ਰਹਾਉ। ਸਾਡੇ ਗੁਰਦੇਵ ਪਿਤਾ ਜੀ ਸਭ ਤੋਂ ਵੱਡੀ ਸਮਰੱਥਾ ਵਾਲੇ ਹਨ, ਉਸ ਸਤਿਗੁਰੂ ਦੀ ਸੇਵਾ ਕਰਕੇ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਪਾਈ ਹੈ। ਅਸੀਂ ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਾ ਕਾ ਕੀਆ ਸਭ ਕਿਛ ਹੋਏ, ਤਿਸ ਕਾ ਅਮਰ ਨਾ ਮੇਟੈ ਕੋਏ। ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਭ ਕੁਛ ਹੁੰਦਾ, ਉਹਦਾ ਅਮਰ ਹੁੰਦਾ ਹੁਕਮ, ਉਹ ਹੁਕਮ ਨੂੰ ਕੋਈ ਹਟਾ ਨਹੀਂ ਸਕਦਾ, ਕੋਈ ਮੇਟ ਨਹੀਂ ਸਕਦਾ। ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਐਸਾ ਜੋ ਪਾਰ ਬ੍ਰਹਮ ਪਰਮੇਸ਼ਰ ਸਭ ਤੋਂ ਅਨੂਪਮ ਹੈ, ਉਪਮਾ ਤੋਂ ਰਹਿਤ ਹੈ, ਜੋ ਜਿਹਦੀ ਮੂਰਤੀ ਸਫਲ ਹੈ, ਗੁਰੂ ਸਾਹਿਬ ਜੀ ਉਹ ਪਰਮੇਸ਼ਰ ਦਾ ਰੂਪ ਭਾਵ ਸਰੂਪ ਹਨ। ਜਾ ਕੈ ਅੰਤਰ ਬਸੈ ਹਰ ਨਾਮ, ਜੋ ਜੋ ਪੇਖੈ ਸੋ ਬ੍ਰਹਮ ਗਿਆਨ। ਜਿਹਦੇ ਹਿਰਦੇ ਅੰਦਰ ਹਰੀ ਦਾ ਨਾਮ ਵੱਸਦਾ ਹੈ, ਉਹ ਗਿਆਨ ਦੁਆਰਾ ਜੋ ਵੀ ਦੇਖਦਾ ਸੋ ਬ੍ਰਹਮ ਨੂੰ ਹੀ ਦੇਖਦਾ। ਇਹ ਦੇਖਣਾ ਵੀ ਦੋ ਪ੍ਰਕਾਰ ਦਾ, ਇੱਕ ਅੱਖਾਂ ਨਾਲ ਦੇਖਣਾ ਹੁੰਦਾ, ਇੱਕ ਗਿਆਨ ਦੁਆਰਾ ਦੇਖਣਾ ਹੁੰਦਾ। ਮਨ ਅਤੇ ਬੁੱਧੀ ਦੇ ਨਾਲ ਸੋਚ ਵਿਚਾਰ ਕਰੋ, ਸਭ ਗੋਬਿੰਦ ਹੀ ਹੈ, ਸਾਰੇ ਬ੍ਰਹਮ ਹੀ ਹੈ। ਬੀਸ ਬਿਸੋਏ ਜਾ ਕੈ ਮਨ ਪ੍ਰਗਾਸ, ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ। ਜਿਹੜੇ ਜੀਵ ਦੇ ਮਨ ਵਿੱਚ ਬੀਸ ਬਿਸੋਏ ਨਿਸ਼ਚੇ ਕਰਕੇ ਪੂਰਾ ਪੂਰਾ ਪ੍ਰਗਾਸ ਬ੍ਰਹਮ ਗਿਆਨ ਹੈ, ਸੋ ਉਸ ਜੀਵ ਦੇ ਹਿਰਦੇ ਵਿੱਚ ਪਾਰ ਬ੍ਰਹਮ ਦਾ ਨਿਵਾਸ ਹੈ। ਇਸ ਗੁਰ ਕੌ ਸਦ ਕਰੀ ਨਮਸਕਾਰ, ਇਸ ਗੁਰ ਕੌ ਸਦ ਜਾਉ ਬਲਿਹਾਰ। ਉਸ ਗੁਰੂ ਨੂੰ ਮੈਂ ਸਦਾ ਨਮਸਕਾਰ ਕਰਦਾ, ਉਸ ਗੁਰੂ ਤੋਂ ਮੈਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ। ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਨਾਨਕ ਜਪ ਜਪ ਸਦ ਜੀਵਾਂ। ਸੋ ਸਤਿਗੁਰਾਂ ਦੇ ਚਰਨਾਂ ਨੂੰ ਧੋ ਧੋ ਕੇ ਪੀਂਦਾ ਹਾਂ। ਸਤਿਗੁਰ ਕੌਣ ਹੈ ਜੀ ਤੁਹਾਡੇ? ਸਾਡੇ ਤਾਂ ਭਾਈ ਗੁਰੂ ਨਾਨਕ ਦੇਵ ਜੀ ਸਤਿਗੁਰ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਜਪ ਜਪ ਕੇ ਸਦਾ ਜਿਉਂਦਾ, ਉਹਨਾਂ ਸਤਿਗੁਰਾਂ ਦੇ ਚਰਨਾਂ ਨੂੰ ਧੋ ਧੋ ਕੇ ਪੀਂਦਾ। ਇੰਨੀ ਭਾਵਨਾ ਹੈ ਮਨ ਦੀ, ਇੰਨੀ ਸ਼ਰਧਾ ਹੁੰਦੀ ਮਨ ਦੀ, ਉਸ ਅਵਸਥਾ 'ਚ ਜਾ ਕੇ ਇਹ ਅਵਸਥਾ ਬਣਦੀ ਹੈ। ਆਮ ਬੰਦੇ ਦੀ ਸੋਚ ਤੋਂ ਪਰੇ ਦੀਆਂ ਗੱਲਾਂ ਹੁੰਦੀਆਂ ਸਾਰੀਆਂ। ਆਮ ਬੰਦੇ ਦੀ ਸੋਚ ਹੋਰ ਤਾਂ ਹੁੰਦੀ ਹੈ, ਸ਼ਰਧਾ ਵਿੱਚ ਸੋਚ ਹੋਰ ਬਣ ਜਾਂਦੀ, ਜਾ ਕੇ ਨਿਸ਼ਰਧਕ ਪੁਣੇ ਵਿੱਚ ਹੋਰ ਗੱਲਾਂ ਹੋ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦੀ ਭਾਵਨਾ ਹੈ ਮਨ ਦੀ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦਾ ਪਤਾ ਉਹ ਕੌਣ ਹੈ, ਪਰਮੇਸ਼ਰ ਆਪ ਹੈ, ਗੁਰੂ ਨਾਨਕ ਦਾ ਸਰੂਪ ਅੰਮ੍ਰਿਤ ਸਰੂਪ ਹੈ, ਉਹਨਾਂ ਨੂੰ ਪਤਾ ਕਿ ਉਹ ਜਿਵੇਂ ਤੁਲਸਾਂ ਦਾਸੀ ਨੇ ਚਰਨ ਚੱਟ ਲਿਆ ਸੀ ਮਹਾਰਾਜ ਦਾ, ਬ੍ਰਹਮ ਗਿਆਨ ਹੋ ਗਿਆ ਸੀ ਜਦੇ, ਇਹੀ ਵਚਨ ਹੈ ਬਸ, ਚਰਨਾਂ ਨੂੰ ਧੋ ਧੋ ਕੇ ਪੀਏ ਤੁਹਾਡਿਆਂ ਨੂੰ, ਕਿਉਂਕਿ ਤੁਸੀਂ ਅੰਮ੍ਰਿਤ ਸਰੂਪ ਹੋ, ਤੁਹਾਡੀ ਦੇਹੀ ਪੰਜਾਂ ਤੱਤਾਂ ਦੀ ਆਮ ਬੰਦਿਆਂ ਵਾਲੀ ਨਹੀਂ ਹੈਗੀ, ਉਹ ਦੇਖਣ ਮਾਤਰ ਹੀ ਹੈ। ਜੇ ਪੰਜਾਂ ਤੱਤਾਂ ਦੀ ਦੇਹੀ ਹੁੰਦੀ ਫਿਰ ਅਖੀਰ 'ਤੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਕਰਦੇ, ਉਹ ਤਾਂ ਅਲੋਪ ਹੀ ਹੋ ਗਏ। ਇਸ ਕਰਕੇ ਗੱਲ ਸਮਝਣ ਵਾਲੀ ਹੈ।